ਪਰਮ ਸਤਿਕਾਰਯੋਗ ਸ੍ਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਕਿਸੇ ਸਾਗਰ ਦੇ ਕੰਢੇ 'ਤੇ ਜਾਂ ਕਿਸੇ ਦਰਿਆ ਦੇ ਕੰਢੇ 'ਤੇ ਬਹਿਣ ਦਾ ਮੌਕਾ ਤਕਰੀਬਨ ਸਾਰਿਆਂ ਨੂੰ ਮਿਲਿਆ ਹੋਵੇਗਾ। ਦਰਿਆ ਦੇ ਕੰਢੇ 'ਤੇ ਇੱਕ ਨਜ਼ਾਰਾ ਦਿਸਦਾ ਕਿ ਜਲ ਅਥਾਹ ਜਲ ਪਿੱਛੋਂ ਕਿਤੋਂ ਆਈ ਜਾ ਰਿਹਾ, ਅੱਗੋਂ ਵੱਗੀ ਜਾ ਰਿਹਾ। ਇਹਦੇ ਨਾਲ ਇੱਕ ਗੁਪਤ ਘਟਨਾ ਹੋਰ ਘਟ ਰਹੀ ਹੈ ਉਸ ਦਰਿਆ ਦੇ ਨਾਲ, ਜੋ ਵਹਿੰਦੇ ਹੋਏ ਵੀ ਸਾਨੂੰ ਨਹੀਂ ਨਜ਼ਰ ਆਉਂਦੀ ਪਈ। ਉਹ ਘਟਨਾ ਹੈ ਕਿ ਨਿਰੰਤਰ ਸੂਰਜ ਦੀ ਤਪਸ ਉਸ ਦਰਿਆ ਦੇ ਜਲ ਨੂੰ ਸੋਖ ਰਹੀ ਹੈ, ਉਸ ਜਲ ਦਾ ਵਾਸ਼ਪੀਕਰਨ ਹੋ ਰਿਹਾ। ਜਿੰਨਾ ਜਲ ਤਪਸ ਦੇ ਨਾਲ ਸੋਖਿਆ ਜਾਂਦਾ ਉਨਾ ਕੁ ਉਸ ਦਰਿਆ ਦੀ ਮੌਤ ਹੈ ਓਨੀ। ਜਿੰਨਾ ਪਿੱਛੋਂ ਨਵਾਂ ਜਲ ਆਈ ਜਾ ਰਿਹਾ ਉਹ ਜੀਵਨ ਹੈ, ਇੱਕ ਆ ਰਿਹਾ ਉਹ ਜਨਮ ਹੈ, ਇੱਕ ਉੱਡ ਰਿਹਾ ਉਹ ਮੌਤ ਹੈ। ਪੰਜਵੇਂ ਪਾਤਸ਼ਾਹ ਅੱਜ ਇਸ ਗੂੜ ਵਿਸ਼ੇ ਨੂੰ ਖੋਲ੍ਹਦੇ ਹਨ ਸੂਹੀ ਰਾਗ ਦੇ ਵਿੱਚ ਕਿ ਇਹ ਘਟਨਾ ਹਰ ਮਨੁੱਖ ਦੇ ਨਾਲ, ਹਰ ਪਰਿਵਾਰ ਦੇ ਵਿੱਚ, ਹਰ ਮੁਲਕ ਵਿੱਚ ਨਿਰੰਤਰ ਘਟ ਰਹੀ ਹੈ। ਪਾਣੀ ਭਾਫ਼ ਬਣ ਰਿਹਾ, ਉੱਪਰ ਜਾ ਕੇ ਬੱਦਲ ਬਣ ਰਿਹਾ, ਹਜ਼ਾਰਾਂ ਮੀਲ ਦਾ ਸਫ਼ਰ ਕਰਦਾ, ਕਿਧਰੇ ਵਰਖਾ ਬਣ ਕੇ ਫਿਰ ਧਰਤੀ 'ਤੇ ਡਿੱਗਦਾ। ਜੀਵਨ ਦਾ ਇਹ ਹੀ ਕ੍ਰਮ ਹੈ, ਕਿਧਰੇ ਜੰਮਿਆ ਆਕਾਸ਼ ਦੇ ਵਿੱਚ ਹਜ਼ਾਰਾਂ ਮੀਲਾਂ ਦੀ ਯਾਤਰਾ ਕੀਤੀ, 70 ਸਾਲ ਜੀਵਿਆ, 80 ਸਾਲ ਜੀਵਿਆ, 100 ਸਾਲ ਜੀਵਿਆ, ਇਹ ਜੀਵਨ ਦੀ ਯਾਤਰਾ ਬੱਦਲ ਦੀ ਯਾਤਰਾ ਵਾਂਗ, ਔਰ ਫਿਰ ਕਿਧਰੇ ਵਰਖਾ ਬਣ ਕੇ ਡਿੱਗ ਪਏ। ਇਹ ਦੁੱਖ ਔਰ ਇਹ ਸੁੱਖ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਤੂੰ ਜੰਮਿਆ ਉਸ ਦਿਨ ਤੋਂ ਤੇਰੇ ਨਾਲ ਲੱਗ ਗਏ। ਭਗਤ ਕਬੀਰ ਜੀ ਕਹਿੰਦੇ ਹਨ, ਦੇਹ ਧਰੇ ਇਨ ਮਾਹੀ ਬਾਸ ਕਹੋ ਕੈਸੇ ਛੂਟੇ। ਸਾਖੀ ਦੇ ਵਿੱਚ ਕਹਿੰਦੇ ਹਨ ਕਿ ਦੇਹ ਧਰਿਆ ਉਦੋਂ ਹੀ ਇਹ ਚੀਜ਼ਾਂ ਆ ਕੇ ਵਸ ਗਈਆਂ। ਹਰਖ ਵੀ ਕਿਸੇ ਇੱਕ ਮਿੰਟ ਹਰਖ ਆਉਂਦਾ, ਜਦੋਂ ਕੋਈ ਚੰਗੀ ਕੋਈ ਖਬਰ ਆਉਂਦੀ ਹੈ ਘਰ ਦੇ ਵਿੱਚ, ਪੁੱਤਰ ਦੀ ਦਾਤ ਸਤਿਗੁਰਾਂ ਬਖਸ਼ੀ ਹੈ, ਖੁਸ਼ੀ ਆ ਗਈ। ਦੂਜੇ ਪਲ ਕਿਸੇ ਪਾਸੋਂ ਕੋਈ ਖਬਰ ਆਉਂਦੀ ਹੈ, ਉਹ ਫਲਾਣਾ ਬੰਦਾ ਘਰ ਦਾ ਜਾ ਰਿਹਾ ਸੀ, ਐਕਸੀਡੈਂਟ ਹੋ ਗਿਆ, ਉਸੇ ਵੇਲੇ ਮਾਤਮ ਵੀ ਆ ਗਿਆ। ਇਹ ਸੁੱਖ ਔਰ ਦੁੱਖ, ਹਰਖ ਔਰ ਸੋਗ, ਜੀਵਨ ਔਰ ਮਰਨ, ਜਨਮਮ ਦੁੱਖਮ, ਜੀਵਨਮ ਦੁੱਖਮ, ਮਰਨਮ ਤੂੰ ਮਹੱਤਮ ਦੁੱਖਮ। ਵੇਦਾਂਤ ਆਉਂਦਾ ਜਨਮ ਬਹੁਤ ਕਸ਼ਟਦਾਇਕ ਹੈ, ਮਾਤਾ ਦੇ ਗਰਭ 'ਚੋਂ ਬੱਚੇ ਦਾ ਜਨਮ ਕੋਈ ਸੌਖੀ ਗੱਲ ਨਹੀਂ, ਬਹੁਤ ਦੁੱਖ ਪਾ ਕੇ ਜਨਮ ਲੈਂਦਾ, ਤਾਂ ਜਨਮਮ ਦੁੱਖਮ। ਜੀਵਨ ਦੇ ਵਿੱਚ ਹਰ ਪਲ ਦੁੱਖ ਸਾਹਮਣੇ ਖਲੋਤੇ, ਬੱਚਾ ਪੜ੍ਹਾਈ ਕਰਦਾ ਪਿਆ, ਹੋਮਵਰਕ ਨਹੀਂ ਬਣਾਇਆ, ਕੋਈ ਲੇਸਨ ਕੋਈ ਸੰਥਾ ਦਿੱਤੀ ਗਈ ਸੀ ਯਾਦ ਕਰਕੇ ਆਉਣ ਦਾ, ਯਾਦ ਨਹੀਂ ਹੋਇਆ, ਸਕੂਲ ਜਾਂਦਿਆਂ ਡਰ ਲੱਗਦਾ, ਛੋਟਾ ਜਿਹਾ ਬੱਚਾ ਪਰ ਉਹਦੇ ਅੰਦਰ ਕੁਛ ਆਸ਼ੰਕਾਵਾਂ, ਕੁਛ ਭੈ ਛੋਟਿਆਂ ਤੋਂ ਹੀ ਪ੍ਰਵੇਸ਼ ਕਰ ਗਈਆਂ। ਵਪਾਰ ਹੋਇਆ, ਪੂੰਜੀ ਵੀ ਲਾਈ ਹੈ, ਬਹੁਤ ਮਹਿੰਗੀ ਜਗ੍ਹਾ ਵੀ ਲਈ, ਵਪਾਰ ਚੱਲੇਗਾ ਕਿ ਨਹੀਂ ਚੱਲੇਗਾ ਇਹ ਸਤਿਗੁਰ ਦੇ ਵੱਸ ਹੈ। ਪਹਿਲੀ ਦੇ ਵਿੱਚ ਬੀਂ ਪਾ ਦਿੱਤੇ ਕਿਸਾਨ ਨੇ, ਪਤਾ ਨਹੀਂ ਮੀਂਹ ਪਏਗਾ ਕਿ ਨਹੀਂ ਪਏਗਾ, ਕਈ ਤਰ੍ਹਾਂ ਦੀਆਂ ਆਸ਼ੰਕਾਵਾਂ ਦੇ ਵਿੱਚ ਘਿਰਿਆ ਹੋਇਆ ਮਨੁੱਖ, ਆਖਿਰ ਕੌਣ ਹੈ ਜੋ ਚਲਾ ਰਿਹਾ ਹੈ, ਸਾਡੇ ਦੁੱਖ ਸਾਡੇ ਸੁੱਖ ਕੌਣ ਹੈ ਜੋ ਦੇ ਰਿਹਾ? ਇਸ ਦੀ ਖੋਜ ਹਜ਼ਾਰਾਂ ਸਾਲ ਤੋਂ ਚੱਲੀ, ਅੱਜ ਵੀ ਇਹ ਖੋਜ ਜਾਰੀ ਹੈ। ਕਿਉਂ ਮਨੁੱਖ ਸੁਖੀ ਹੁੰਦਾ, ਕਿਉਂ ਦੁਖੀ ਹੁੰਦਾ, ਕਿਉਂ ਜਨਮ ਲੈਂਦਾ, ਕਿਉਂ ਮਰ ਜਾਂਦਾ, ਇਹਨਾਂ ਦਾ ਵਿਚਾਰ ਹੀ ਧਰਮ ਹੈ। ਮਾਫ਼ ਕਰਨਾ ਮੈਨੂੰ, ਬਾਕੀ ਦੀਆਂ ਸਾਰੀਆਂ ਚੀਜ਼ਾਂ ਇਹਨਾਂ ਵਿਚਾਰਾਂ ਦੇ ਪਿੱਛੇ, ਜੇ ਚੰਗੇ ਵਿਚਾਰ ਆ ਜਾਣ, ਸਮਝ ਆ ਜਾਏ, ਅਤੇ ਮਰਿਆਦਾਵਾਂ, ਭਜਨ, ਬੰਦਗੀ ਦੀਆਂ ਪਰੰਪਰਾਵਾਂ ਸਾਰੀਆਂ ਨਾਲ ਹੀ ਪਿੱਛੇ ਪਿੱਛੇ ਆਉਂਦੀਆਂ ਹਨ। ਮੁਜ਼ੱਫਰ ਵਾਰਸੀ ਪਾਕਿਸਤਾਨ ਦਾ ਇੱਕ ਗਜ਼ਲਕਾਰ, ਬਹੁਤ ਖੂਬਸੂਰਤ, 1950 ਦੇ ਵਿੱਚ ਉਹਦੀ ਪੁਸਤਕ ਛਪੀ ਸੀ। ਨਜ਼ਮ ਬਹੁਤ ਵਧੀਆ ਲਿਖੀ, ਕੋਈ ਤਾਂ ਹੈ ਜੋ ਨਿਜ਼ਾਮੇ ਹਸਤੀ ਚਲਾ ਰਿਹਾ ਹੈ, ਵਹੀ ਖੁਦਾ ਹੈ। ਇਹ ਸੰਸਾਰ ਇੰਨਾ ਵੱਡਾ, ਲੋਕ ਹਰ ਘਰ ਦੇ ਵਿੱਚ ਬੱਚੇ ਜੰਮ ਰਹੇ, ਪੜ੍ਹ ਰਹੇ, ਵਪਾਰ ਕਰ ਰਹੇ, ਨੌਕਰੀਆਂ ਕਰ ਰਹੇ, ਆਪਣੀ ਉਮਰ ਭੋਗ ਰਹੇ, ਫਿਰ ਮਰ ਰਹੇ। ਇਹ ਸੰਸਾਰ ਨੂੰ ਕੋਈ ਤਾਂ ਹੋਏਗਾ, ਕੋਈ ਤਾਂ ਹੈ ਜੋ ਨਿਜ਼ਾਮੇ ਹਸਤੀ ਚਲਾ ਰਿਹਾ ਹੈ, ਵਹੀ ਖੁਦਾ ਹੈ। ਦਿਖਾਈ ਵੀ ਜੋ ਨਾ ਦੇ, ਨਜ਼ਰ ਵੀ ਜੋ ਆ ਰਿਹਾ ਹੈ, ਵਹੀ ਖੁਦਾ ਹੈ। ਤਲਾਸ਼ ਉਸਕੋ ਨਾ ਕਰ ਬੁੱਤੋਂ ਮੇਂ, ਬੁੱਤਾਂ ਦੇ ਵਿੱਚ, ਮੂਰਤੀਆਂ ਦੇ ਵਿੱਚ ਉਹਦੀ ਤਲਾਸ਼ ਨਾ ਕਰ। ਤਲਾਸ਼ ਨਾ ਕਰ ਉਸਕੋ ਬੁੱਤੋਂ ਮੇਂ, ਵੋ ਤੋ ਹੈ ਬਦਲਤੀ ਹੋਈ ਰੁੱਤੋਂ ਮੇਂ, ਜੋ ਦਿਨ ਕੋ ਰਾਤ ਔਰ ਰਾਤ ਕੋ ਦਿਨ ਕਰ ਰਿਹਾ ਹੈ, ਵਹੀ ਖੁਦਾ ਹੈ। ਭਾਸ਼ਾ ਭਾਵੇਂ ਕਿਸੇ ਮੁਲਕ ਦੀ ਹੋਵੇ, ਭਾਵ ਇੱਕੋ ਹੀ ਆਏਗਾ ਪਰਮਾਤਮਾ ਵਾਸਤੇ, ਕਿ ਇਹ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਕੋਈ ਹੈ ਜੋ ਚਲਾ ਰਿਹਾ। ਕਿਉਂ ਦੁੱਖ ਆਉਂਦਾ, ਕਿਉਂ ਸੁੱਖ ਆਉਂਦਾ, ਤਾਂ ਖੋਜ ਅੱਗੇ ਹੋਈ ਕਿ ਪਰਮੇਸ਼ਵਰ ਨੇ ਜਦੋਂ ਸਿਰਜਣਾ ਕਰਨ ਦਾ ਫੁਰਨਾ ਕੀਤਾ, ਉਦੋਂ ਆਪਣੇ ਵਿੱਚੋਂ, ਪਰਮੇਸ਼ਵਰ ਦਾ ਨਾਂ ਪੁਰਖ ਹੈ ਸੰਸਕ੍ਰਿਤ ਦੇ ਵਿੱਚ, ਉਸਨੂੰ ਪੁਰਖ ਕਿਹਾ ਗਿਆ, ਉਸ ਪੁਰਖ ਦੇ ਵਿੱਚੋਂ ਪ੍ਰਕਿਰਤੀ ਪੈਦਾ ਕੀਤੀ, ਜਿਹਨੂੰ ਅਸੀਂ ਪ੍ਰਕਿਰਤੀ ਨੂੰ ਮਾਇਆ ਕਹਿੰਦੇ ਹਾਂ। ਉਸ ਬ੍ਰਹਮ ਨੇ ਮਾਇਆ ਪੈਦਾ ਕੀਤੀ, ਉਸ ਪੁਰਖ ਨੇ ਪ੍ਰਕਿਰਤੀ ਪੈਦਾ ਕੀਤੀ, ਔਰ ਉਸ ਪ੍ਰਕਿਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਕੁਦਰਤ ਕਹਿੰਦੇ ਹਨ। ਰੋਜ਼ ਆਸਾ ਜੀ ਵਾਰ ਦੇ ਵਿੱਚ ਪੜ੍ਹਦੇ ਹਾਂ ਕੁਦਰਤ ਦੇ ਬਾਬਤ, ਕੁਦਰਤ ਦਿਸੈ, ਕੁਦਰਤ ਸੁਣਿਆ, ਕੁਦਰਤ ਭਾਉ ਸੁਖਸਾਰ। ਇਹ ਕੁਦਰਤ ਦਾ ਮਹਿਕਮਾ ਸ੍ਰਿਸ਼ਟੀ ਨੂੰ ਚਲਾਉਣ ਦਾ, ਸਾਨੂੰ ਦੁੱਖ ਆਉਂਦਾ, ਅਸੀਂ ਆਖਦੇ ਕਿਉਂ ਦੁੱਖ ਆਇਆ, ਅਸੀਂ ਆਪਣੇ ਆਪ ਨੂੰ ਨਹੀਂ ਵੇਖਿਆ ਕਿ ਢਿੱਡ ਵਿੱਚ ਪੀੜ ਹੁੰਦੀ ਪਈ ਹੈ, ਤਾਂ ਦਿਨੇ ਖਾਧਾ ਕੀ ਸੀ? ਸਾਡੇ ਕੋਲ ਜਿੰਨੀ ਹਜ਼ਮ ਕਰਨ ਦੀ ਸ਼ਮਤਾ ਹੈ, ਉਸ ਤੋਂ ਵੱਧ ਘਿਓ ਖਾ ਲਿਆ, ਉਸ ਤੋਂ ਵੱਧ ਦੁੱਧ ਪੀ ਲਿਆ, ਹੈ ਤਾਂ ਅੰਮ੍ਰਿਤ, ਪਰ ਅੰਮ੍ਰਿਤ ਵੀ ਜ਼ਰੂਰਤ ਤੋਂ ਵੱਧ ਸਾਡਾ ਜਿੰਨਾ ਐਬਜ਼ੋਰਬ ਕਰ ਸਕਦੇ ਹਾਂ, ਜਿੰਨਾ ਡਾਈਜੈਸਟ ਕਰ ਸਕਦੇ ਹਾਂ, ਜਿੰਨਾ ਹਜ਼ਮ ਕਰ ਸਕਦੇ ਹਾਂ, ਇਹ ਸਾਡੀ ਕੁਦਰਤ ਹੈ, ਇਹ ਸਾਡੀ ਨੇਚਰ ਹੈ। ਹਰ ਮਨੁੱਖ ਦਾ ਵੱਖਰਾ ਹੈ, ਹੋ ਸਕਦਾ ਕੋਈ ਅੱਜ ਵੀ 1 ਕਿਲੋ ਦਾ ਕੜਾ ਪ੍ਰਸ਼ਾਦ ਛੱਕ ਜਾਏ, ਔਰ ਕੋਈ ਉਹ ਵੀ ਨੇ ਜਿਹੜੇ ਪ੍ਰਸ਼ਾਦ ਦੇਣ ਵੇਲੇ ਇਸ਼ਾਰਾ ਕਰਦੇ ਨੇ ਬਸ ਇੰਨਾ ਕੁ ਦਈ। ਆਪਣੀ ਕੁਦਰਤ ਦਾ ਪਤਾ ਹੈ, ਔਰ ਕੁਦਰਤ ਤੋਂ ਬਾਹਰ ਜਿਹੜਾ ਜਾਏ ਦੁਖੀ ਹੋਏਗਾ। ਢਿੱਡ ਪੀੜ ਹੁੰਦੀ ਹੈ ਤਾਂ ਅਰਦਾਸਾਂ ਤਾਂ ਕਰਨੇ ਆ, ਅਰਦਾਸਾਂ ਤਾਂ ਸਾਡਾ ਹੱਕ ਹੈ, ਸਤਿਗੁਰ ਤੋਂ ਮੰਗਣ ਦਾ ਹੱਕ ਹੈ, ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਇੱਕ ਕੁਦਰਤ, ਇੱਕ ਨੇਚਰ ਜਿਹੜੀ ਵਾਪਰ ਰਹੀ ਹੈ ਸ੍ਰਿਸ਼ਟੀ ਦੇ ਹਰ ਜਰੇ ਵਿੱਚ, ਹਰ ਜੀਵ ਵਿੱਚ, ਉਹ ਪਰਮੇਸ਼ਵਰ ਤੋਂ ਪੈਦਾ ਹੋਈ ਹੈ ਕੁਦਰਤ, ਕੋਈ ਬਾਹਰੋਂ ਨਹੀਂ ਆਈ। ਉਸ ਕੁਦਰਤ ਦਾ ਕੁਛ ਵਿਧਾਨ ਹੈ, ਉਹਨਾਂ ਵਿਧਾਨਾਂ ਦੀ ਜੇ ਉਲੰਘਣਾ ਕੀਤੀ, ਉਹ ਲਕਸ਼ਮਣ ਰੇਖਾ ਦੀ ਉਲੰਘਣਾ ਕੀਤੀ, ਤਾਂ ਸੀਤਾ ਦਾ ਅਪਹਰਣ ਹੋਏਗਾ ਹੋਏਗਾ। ਤੁਸੀਂ ਜੇ ਉਲੰਘਣਾ ਕੀਤੀ ਉਹਨਾਂ ਮਰਿਆਦਾਵਾਂ ਦਾ, ਤਾਂ ਉਹਨਾਂ ਕੋ ਕਸ਼ਟ ਆਏਗਾ ਆਏਗਾ। ਔਰ ਇਹ ਸੁਭਾਅ ਸ੍ਰਿਸ਼ਟੀ ਦਾ, ਪਰਮੇਸ਼ਵਰ ਨੇ ਸ੍ਰਿਸ਼ਟੀ ਪੈਦਾ ਕੀਤੀ, ਇੱਕ ਵਿਸਮਾਂ ਦੀ ਘਟਨਾ ਹੈ। ਔਰ ਇਹ ਹਰ ਘਰ ਦੇ ਵਿੱਚ ਸਾਡੇ ਵੱਸ ਨਹੀਂ, ਇੱਕੋ ਹੀ ਪਿਤਾ, ਇੱਕੋ ਹੀ ਮਾਤਾ, ਉਹਦੇ ਚਾਰ ਬੱਚੇ ਨੇ, ਪੰਜ ਬੱਚੇ ਨੇ, ਸਾਰਿਆਂ ਦਾ ਸੁਭਾਅ ਵੱਖ ਵੱਖ, ਕੋਈ ਪੜ੍ਹਾਈ ਵਿੱਚ ਬਹੁਤ ਇੰਟੈਲੀਜੈਂਟ ਹੈ, ਕੋਈ ਬਿਲਕੁਲ ਹੀ ਨਲਾਇਕ ਹੈ, ਕੋਈ ਖੇਡਾਂ ਦੇ ਵਿੱਚ ਬਹੁਤ ਅੱਗੇ ਹੈ, ਕੋਈ ਬਿਲਕੁਲ ਹੀ ਆਲਸੀ ਹੈ, ਕਿਸੇ ਨੂੰ ਸੰਗੀਤ ਦੀ ਵਿੱਦਿਆ, ਕਿਸੇ ਕੋਲ ਸਿਮਰਨ ਹੈ, ਕਿਸੇ ਕੋਲ ਇਹ ਦਾਤ ਨਹੀਂ ਹੈ। ਇਹਨਾਂ ਦਾ ਵਰਗੀਕਰਨ, ਇਹਦੇ ਪਿੱਛੇ ਮੈਂ ਇਸ ਵਿਸ਼ੇ ਨੂੰ ਅੱਜ ਨਹੀਂ ਖੋਲ੍ਹਾਂਗਾ, ਸਮਾਂ ਲੱਗ ਜਾਏਗਾ, ਪਰ ਇਹਦੇ ਪਿੱਛੇ ਕੁਦਰਤ ਦਾ ਇੱਕ ਨਿਜ਼ਾਮ, ਕੁਦਰਤ ਦਾ ਇੱਕ ਵਿਧਾਨ, ਜੋ ਪਰੰਪਰਾਵਾਂ ਤੋਂ, ਵੰਸ਼ਾਂ ਤੋਂ, ਸਾਡੇ ਪੂਰਵਜਾਂ ਤੋਂ ਜਿਨਸ ਦੇ ਰੂਪ ਵਿੱਚ, DNA ਦੇ ਰੂਪ ਦੇ ਵਿੱਚ ਵੀ ਸਾਡੇ ਅੰਦਰ ਆਇਆ, ਔਰ ਆਲੇ ਦੁਆਲੇ ਦੀ ਸੰਗਤ, ਆਲੇ ਦੁਆਲੇ ਦੇ ਹਾਲਾਤ ਉਹਨਾਂ ਨੇ ਪ੍ਰਭਾਵਿਤ ਕੀਤਾ, ਕਈ ਫੈਕਟਰਸ ਨੇ ਜਿਨ੍ਹਾਂ ਨੂੰ ਮਿਲਾ ਕੇ ਸਾਡਾ ਸੁਭਾਅ ਬਣਿਆ, ਸਾਡਾ ਨੇਚਰ ਬਣਿਆ, ਔਰ ਉਹ ਸੁਭਾਅ ਵੱਖ ਵੱਖ ਹੈ। ਛੱਤਰੀ ਸ਼ਬਦਮ, ਸੂਰ ਸ਼ਬਦਮ, ਸ਼ੁੱਧਰ ਸ਼ਬਦਮ ਪਰਾਕ੍ਰਿਤ ਹੈ, ਸਰਬ ਸ਼ਬਦਮ ਤਾਂ ਏਕ ਸ਼ਬਦਮ, ਜੇ ਕੋ ਜਾਣੇ ਪਿਓ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਰੋਜ਼ ਆਸਾ ਜੀ ਦੀ ਵਾਰ ਦਾ ਪਾਠ ਕਰਦੇ ਹਾਂ, ਬਹੁਤ ਗਹਿਰਾ ਰਹੱਸ ਬਾਣੀ ਦੇ ਵਿੱਚ, ਇਹਨਾਂ ਤੁਕਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਖੋਲ੍ਹ ਦਿੱਤਾ ਕਿ ਇੱਕ ਛੱਤਰੀਏ ਹੈ ਜਿਹੜਾ ਯੁੱਧ ਕਰਦਾ, ਜੰਗ ਜਿਹਦਾ ਰਿਹਾ ਸੰਸਕਾਰਾਂ ਦੇ ਵਿੱਚ ਪੂਰਵਜਾਂ ਤੋਂ, ਉਹ ਛੱਤਰੀ ਜਦੋਂ ਬੋਲੇਗਾ, ਸ਼ਬਦ ਦਾ ਅਰਥ ਹੈ ਇੱਥੇ ਬੋਲਣਾ, ਛੱਤਰੀ ਸ਼ਬਦਮ ਤਾਂ ਸੂਰ ਸ਼ਬਦਮ, ਉਹ ਵੀਰਤਾ ਦੀਆਂ ਗੱਲਾਂ ਕਰੇਗਾ। ਜਦੋਂ ਵੀ ਉਹਦੇ ਕੋਲ ਬੈਠੋਗੇ, ਮੇਰਾ ਦਾਦਾ ਹੁੰਦਾ ਸੀ, ਉਹਨੇ ਡਾਂਗ ਫੜੀ, 20 ਬੰਦਿਆਂ ਨੂੰ ਅੱਗੇ ਲਾ ਲਿਆ ਇਕੱਲਿਆਂ ਹੀ, ਕੁਝ ਇਸੇ ਤਰ੍ਹਾਂ ਹੀ ਦੀਆਂ ਸਾਖੀਆਂ ਉਹ ਸੁਣਾਏਗਾ। ਛੱਤਰੀ ਸ਼ਬਦਮ ਸੂਰ ਸ਼ਬਦਮ, ਔਰ ਜੇ ਕੋਈ ਸ਼ੁੱਧਰ ਹੋਏਗਾ, ਸੂਰ ਸ਼ਬਦਮ ਪਰਾਕ੍ਰਿਤ ਹੈ, ਜਿਹੜਾ ਸ਼ੁੱਧਰ ਹੈ, ਸੇਵਾ ਕਰਦਾ, ਘਰ ਦੇ ਵਿੱਚ ਝਾੜੂ ਪੋਛੇ ਸਫਾਈਆਂ ਕਰਦੇ ਨੇ, ਉਹਦੇ ਕੋਲ ਜੇ ਅਗਰ ਬਹਿ ਜਾਓਗੇ, ਉਹ ਉਸ ਤਰ੍ਹਾਂ ਦੀ ਗੱਲ ਕਰੇਗਾ ਕਿ ਮੇਰਾ ਦਾਦਾ ਹੁੰਦਾ ਸੀ, ਉਹ ਇੱਕ ਕੋਠੀ ਦੀ ਨਾਲੀ ਰੋਜ਼ ਜਾਮ ਰਹਿੰਦੀ ਸੀ, ਉਹਨੇ ਐਸਾ ਲੇਬਲ ਕੀਤਾ, ਬਿਲਕੁਲ ਸਾਰੀ ਸਮੱਸਿਆ ਹੱਲ ਕਰ ਦਿੱਤੀ। ਸ਼ੁੱਧਰ ਸ਼ਬਦਮ ਪਰਾਕ੍ਰਿਤ ਹੈ, ਜੋ ਦੂਜਿਆਂ ਵਾਸਤੇ ਜੋ ਕ੍ਰਿਤ ਕਰਦਾ, ਦੂਜਿਆਂ ਵਾਸਤੇ ਜੋ ਸੇਵਾ ਕਰਦਾ, ਉਹ ਸ਼ੁੱਧਰ ਹੈ, ਉਹਦੀ ਬੋਲੀ ਉਸ ਤਰੀਕੇ ਦੀ ਹੋਏਗੀ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਰਬ ਸ਼ਬਦਮ ਤਾਂ ਏਕ ਸ਼ਬਦਮ, ਸਾਰਿਆਂ ਵਰਗਾਂ ਦੀ, ਸਾਰੀਆਂ ਜਾਤੀਆਂ ਦੇ, ਸਾਰੇ ਮੁਲਕਾਂ ਦੇ ਲੋਕਾਂ ਦੀ ਬਾਣੀ, ਸ਼ਬਦ, ਬੋਲੀ ਵੱਖ ਵੱਖ ਹੋਏਗੀ, ਕਿਸੇ ਦੇ ਵਿੱਚ ਹੰਕਾਰ ਹੋਏ, ਕਿਸੇ ਵਿੱਚ ਨਿਰਮਾਨਤਾਈ ਹੋਏਗੀ, ਕਿਸੇ ਵਿੱਚ ਬਹੁਤ ਸਾਦਗੀ ਹੋਏਗੀ, ਕਿਸੇ 'ਚ ਬਹੁਤ ਚਲਾਕੀ ਹੋਏਗੀ। ਇਹ ਭੇਦ ਕੁਦਰਤ ਨੇ ਕੀਤੇ ਹੋਏ ਨੇ, ਪਰ ਉਹਨਾਂ ਵੱਖ ਵੱਖ ਬੋਲੀਆਂ ਦੇ ਵਿੱਚ ਇੱਕ ਬੋਲੀ ਧਿਆਨ ਨਾਲ ਸੁਣ ਲਈ, ਉਹ ਪਰਮਾਤਮਾ ਦੀ ਬੋਲੀ ਇਹਨਾਂ ਦੇ ਵਿੱਚ ਹੀ ਰਲੀ ਹੋਈ। ਸਾਰੇ ਸੰਸਾਰ ਵਿੱਚ, ਸ੍ਰਿਸ਼ਟੀ ਦੇ ਸਾਰੀ ਕਾਇਨਾਤ ਵਿੱਚ, ਸਾਰੇ ਅਸਤਿਤਵ ਵਿੱਚ, ਸਰਬ ਸ਼ਬਦਮ ਤਾਂ ਏਕ ਸ਼ਬਦਮ, ਜੇ ਕੋ ਜਾਣੇ ਭੇਉ, ਜੇ ਕੋਈ ਇਸ ਭੇਦ ਨੂੰ ਜਾਣ ਗਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਉ, ਉਹ ਨਿਹਕਲੰਕ ਦੇਵਤਾ ਏ। ਜਿਹੜਾ ਜਾਣ ਗਿਆ ਇਸ ਰਹੱਸ ਨੂੰ, ਇਸ ਵਿਧਾਨ ਨੂੰ ਸਮਝਣਾ, ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਮਨੁੱਖ ਦੇ ਜੀਵਨ ਦੇ ਵਿੱਚ ਸੁੱਖ ਵੀ ਦੁੱਖ ਦੇ ਵਿੱਚ ਤਬਦੀਲ ਹੁੰਦਿਆਂ ਵੇਖਿਆ ਏ। ਗੁਰੂ ਨਾਨਕ ਪਾਤਸ਼ਾਹ ਜਦੋਂ ਉੜੀਸਾ ਦੇ ਦੌਰੇ 'ਤੇ ਸਨ, ਜਗਨਨਾਥਪੁਰੀ ਦੀ ਘਟਨਾ ਜਦੋਂ ਆਰਤੀ ਉਚਾਰਨ ਕੀਤੀ, ਉੱਥੋਂ ਦਾ ਉੜੀਸਾ ਦਾ ਰਾਜਾ ਉਤਕਲ ਨਰੇਸ਼ ਪ੍ਰਭਾਵਿਤ ਹੋਇਆ, ਗੁਰੂ ਨਾਨਕ ਪਾਤਸ਼ਾਹ ਨੂੰ ਲੈ ਕੇ ਆਪਣੇ ਮਹਿਲਾਂ ਵਿੱਚ ਗਿਆ, ਅਰਜ਼ ਕੀਤੀ, ਕਿਰਪਾ ਕਰੋ ਮੇਰੇ ਮਹਿਲ, ਮੇਰਾ ਪਰਿਵਾਰ ਵਸਦਾ ਰਹੇ, ਸਾਰਾ ਬੜਾ ਸੁੱਖ ਬਣਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਉਸ ਥਾਂ 'ਤੇ, ਗੱਛ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ, ਸੇਪੀ ਟੈਂਡੇ ਡਿੱਠ ਮੈਂ ਮੁੰਦ ਨਾ ਗਰਬ ਥਨੀ। ਉਹ ਰਾਜਾ, ਬੜੇ ਵੱਡੇ ਵੱਡੇ ਆਲੀਸ਼ਾਨ ਬਣਾਏ ਹੋਏ ਮਹਿਲ, ਜਿਨ੍ਹਾਂ ਨੇ ਵਧੀਆ, ਉਸ ਜ਼ਮਾਨੇ ਦੇ ਸੀਮਟ ਨਹੀਂ ਸੀ ਹੁੰਦਾ, ਗੱਚ ਆਖਦੇ ਸਨ, ਚੂਨਾ ਸੁਰਖੀ ਰੇਤ ਇਹ ਸਾਰਿਆਂ ਨੂੰ ਮਿਲਾ ਕੇ ਗੱਚ ਬਣਾਇਆ ਜਾਂਦਾ ਸੀ, ਉਹਦੇ ਨਾਲ ਮਹਿਲ ਬਣਾਏ ਜਾਂਦੇ ਸਨ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਗੱਚ ਜੇ ਲੱਗਾ ਗਿੜਬੜੀ ਸਖੀਏ ਧੌਲ ਹਰੀ। ਉਹ ਮਾਰਬਲ ਦੇ ਲੱਗੇ ਹੋਏ ਸੰਗਮਰਮਰ ਦੇ ਮਹਿਲ ਮੈਂ ਵੇਖੇ ਹਨ, ਕਾਰੂ ਬਾਦਸ਼ਾਹ ਦਾ ਮਹਿਲ ਵੇਖਿਆ, ਰਾਵਣ ਦੀ ਲੰਕਾ ਵੇਖੀ ਹੈ, ਪਰ ਸੇ ਵੀ ਢਹਿੰਦੇ ਡਿੱਠ ਮੈਂ, ਉਹ ਵੀ ਢਹਿੰਦੇ ਮੈਂ ਵੇਖ ਕੇ ਆਇਆ, ਉਹ ਵੀ ਢੱਠਦੇ ਵੇਖੇ ਨੇ। ਕਦੀ ਹੰਕਾਰ ਨਾ ਕਰੀ ਰਾਜਾ, ਇਹ ਮਹਿਲ ਵੀ ਤੇਰਾ ਨਹੀਂ ਰਹਿਣਾ, ਇਹ ਪਰਿਵਾਰ ਵੀ ਤੇਰਾ ਨਹੀਂ ਰਹਿਣਾ, ਕਦੀ ਤੂੰ ਵੀ ਨਹੀਂ ਰਹਿਣਾ। ਇਸ ਯਥਾਰਥ ਨੂੰ ਸਮਝ ਲੈ, ਤੇਰੇ ਅੰਦਰ ਧਰਮ ਉਤਰ ਜਾਏਗਾ, ਤੇਰੇ ਅੰਦਰ ਇਸ ਮਹਿਲ ਦੇ ਖੁਸਣ ਦਾ ਭੈ ਵੀ ਉਤਰ ਜਾਏਗਾ। ਕਦੀ ਹੰਕਾਰ ਨਾ ਕਰੀ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਇਸ ਜੀਵਨ ਦੇ ਵਿੱਚ ਹੋ ਸਕਦਾ ਕਿਸੇ ਵੇਲੇ ਤਪ ਵੀ ਹੰਕਾਰ ਬਣ ਜਾਏ ਔਰ ਦੁੱਖ ਦਾ ਕਾਰਨ ਬਣ ਜਾਏ। ਇਤਿਹਾਸ ਗਵਾਹ ਹੈ, ਵੱਡੇ ਵੱਡੇ ਤਪੀਸ਼ਵਰ ਰਿਸ਼ੀ ਮੁਨੀ ਵੀ ਕਦੀ ਹੰਕਾਰ ਦੇ ਵਿੱਚ ਆ ਕਰਕੇ ਆਪਣੀ ਲੀਹ ਤੋਂ ਭਟਕਦੇ ਵੇਖੇ ਗਏ। ਕਈ ਵਾਰ ਐਸਾ ਵੀ ਹੋਏਗਾ ਜਦੋਂ ਭੋਜਨ ਵੀ ਵਿਸ਼ ਬਣ ਜਾਏਗਾ, ਤੇਰੇ ਅੰਦਰ ਦੇ ਨੇਚਰ ਦਾ ਸੰਤੁਲਨ ਅਗਰ ਵਿਗੜ ਗਿਆ, ਮਾੜਾ ਜਿਹਾ ਆਪਣੇ ਸਰੀਰ ਦਾ ਜੋ ਕੁਦਰਤ ਹੈ, ਆਪਣੇ ਸਰੀਰ ਦੀ ਜੋ ਸ਼ਮਤਾ ਹੈ, ਉਸ ਤੋਂ ਵੱਖਰਿਆਂ ਕੁਛ ਵੀ ਛੱਕ ਲਿਆ, ਹੋ ਸਕਦਾ ਭੋਜਨ ਵੀ ਵਿਸ਼ ਬਣ ਜਾਏ। ਸੰਸਾਰ ਦੇ ਵਿੱਚ ਦੁੱਖ ਆਏਗਾ, ਪਰ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਇੱਕ ਥਾਂ ਹੈ ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਸਦਾ ਸੁੱਖ ਹੈ, ਸਦੀਵੀ ਸੁੱਖ, ਇੱਕ ਸ਼ਾਸ਼ਵਤ ਆਨੰਦ ਜਿੱਥੇ ਵੱਸਦਾ। ਸਦੀਆਂ ਤੋਂ, ਜਦੋਂ ਤੋਂ ਮਨੁੱਖੀ ਸੱਭਿਅਤਾ ਵਿਕਾਸ ਦੇ ਕਦਮ ਚੁੱਕਣ ਲੱਗੀ, ਉਦੋਂ ਤੋਂ ਸੁੱਖ ਦੀ ਖੋਜ, ਆਨੰਦ ਦੀ ਖੋਜ ਮਨੁੱਖ ਦਾ ਪਹਿਲਾ ਉਪਰਾਲਾ ਰਿਹਾ, ਲੱਭਦਾ ਰਿਹਾ ਮਨੁੱਖ। ਅਤੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਇੱਕ ਥਾਂ ਹੈ, ਤਾਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਜਿੱਥੇ ਮੌਤ ਦਾ ਭੈ ਨਹੀਂ ਹੈ, ਘਰ ਦੇ ਵਿੱਚ ਜੇ ਜਨਮ ਹੋ ਰਿਹਾ ਅਤੇ ਸਹਿਜਤਾ ਦੇ ਵਿੱਚ ਉਸ ਚੀਜ਼ ਨੂੰ ਸਵੀਕਾਰ ਕਰ ਰਹੇ ਹਾਂ, ਬਹੁਤ ਸੁੱਖ ਆਇਆ, ਬਹੁਤ ਸੰਪਤੀ ਆਈ, ਤਾਂ ਹੰਕਾਰ ਨਹੀਂ ਆਇਆ। ਜੇ ਕੁਛ ਵਿੱਚੋਂ ਚਲਾ ਗਿਆ ਤਾਂ ਸ਼ੋਕ ਨਹੀਂ ਆਇਆ। ਪਰ ਇਹ ਅਵਸਥਾ ਇੱਕ ਪ੍ਰੋਸੈਸ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਸੂਹੀ ਰਾਗ ਦੇ ਇਸ ਸ਼ਬਦ ਦੇ ਵਿੱਚ, ਉਹ ਇੱਕ ਥਾਂ ਹੈ। ਤੀਜੇ ਪਾਤਸ਼ਾਹ ਨੇ ਵੀ ਇਸ ਵਿਸ਼ੇ ਨੂੰ ਬਹੁਤ ਖੂਬਸੂਰਤ ਢੰਗ ਨਾਲ, ਜੀਆਂ ਅੰਦਰ ਜੀਓ ਸ਼ਬਦ ਹੈ ਜਿੱਤ ਸਹ ਮਿਲਾਵਾ ਹੋਏ, ਹਰ ਜੀ ਦੇ ਅੰਦਰ, ਹਰ ਪ੍ਰਾਣੀ ਦੇ ਅੰਦਰ, ਹਰ ਮਨੁੱਖ ਦੇ ਅੰਦਰ ਜੀਆਂ ਅੰਦਰ ਜੀਓ ਸ਼ਬਦ ਹੈ। ਆਮ ਤੌਰ 'ਤੇ ਮਾਫ ਕਰਨਾ, ਇਹ ਸ਼ਬਦ ਦਾ ਅਰਥ ਆਪਣੇ ਅਨੁਕੂਲ ਅਰਥ ਕੱਢਣ ਵਾਸਤੇ ਵੀ ਕਈ ਵਾਰ ਵਰਤੇ ਜਾਂਦੇ ਨੇ। ਸ਼ਬਦ ਦਾ ਅਰਥ ਹੈ ਜੀਵਾਤਮਾ। ਤੀਜੇ ਪਾਤਸ਼ਾਹ ਦੀ ਇਸ ਵਿਸ਼ੇ ਨੂੰ ਬਿਲਕੁਲ ਸਪਸ਼ਟ ਕਰਦੇ ਹਨ ਕਿ ਜੀਆਂ ਅੰਦਰ ਜੀਓ ਸ਼ਬਦ ਹੈ, ਜਿਹੜੀ ਜੀਵਾਤਮਾ ਹੈ ਅੰਦਰ ਦੀ, ਸਾਡੀ ਆਤਮਾ ਹੈ, ਉਹ ਸ਼ਬਦ ਹੈ, ਉਹ ਇੱਕ ਘਾਟੀ ਹੈ, ਇੱਕ ਨਿਵੇਕਲੀ ਘਾਟੀ ਜਿੱਥੇ ਸਾਡੇ ਮਨ, ਸਾਡੀ ਬੁੱਧੀ, ਸਾਡੀਆਂ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਇਹਨਾਂ ਦੀ ਪਹੁੰਚ ਤੋਂ ਬਾਹਰ ਦਾ ਇੱਕ ਨਿਵੇਕਲਾ ਕੋਸ਼ਟ, ਜਿੱਥੇ ਆਤਮਾ ਔਰ ਪਰਮਾਤਮਾ ਦਾ ਸਤਿਗੁਰ ਦੀ ਮੌਜੂਦਗੀ ਦੇ ਵਿੱਚ ਬੇਦੀ ਗੱਡੀ ਜਾਏਗੀ, ਜਿੱਥੇ ਵਿਆਹ ਹੋਏਗਾ, ਗੌਰੀ ਦੁਲਹਨੀ ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਜਦੋਂ ਕਦੀ ਭਗਤ ਦੀ ਉਸ ਅਵਸਥਾ ਦੇ ਵਿੱਚ ਉਸ ਉੱਚੀ ਵਿਹੰਗਮ ਦ੍ਰਿਸ਼ਟੀ ਦੇ ਵਿੱਚ ਜਦੋਂ ਜੀਵਾਤਮਾ ਔਰ ਪਰਮਾਤਮਾ ਦਾ ਮਿਲਨ ਹੋਏਗਾ, ਇੱਕ ਸੇਜ ਤਿਆਰ ਹੋਏਗੀ, ਉਹ ਇੱਕ ਸਥਾਨ ਅਤੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ, ਤਹ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ। ਉਸ ਜਗ੍ਹਾ ਦੀ ਤਲਾਸ਼ ਗੁਰੂ ਨਾਨਕ ਪਾਤਸ਼ਾਹ ਜਦੋਂ ਸੁਮੇਰੂ ਪਰਬਤ 'ਤੇ ਗਏ, ਲਹੂਰੀ ਪਾ ਸਿੱਧ ਸੀ, ਆਪਣੇ ਕਰਿਸ਼ਮਾਵਾਂ ਦੇ ਨਾਲ ਪ੍ਰਭਾਵਿਤ ਕਰਨਾ ਚਾਹੁੰਦੇ ਸਨ, ਕਮੰਡਲ ਦਿੱਤਾ ਅਤੇ ਕਮੰਡਲ ਦੇ ਵਿੱਚ ਪਾਣੀ ਦੇ ਥਾਂ 'ਤੇ ਹੀਰੇ ਜਵਾਹਰਾਤ ਭਰ ਗਏ। ਗੁਰੂ ਨਾਨਕ ਪਾਤਸ਼ਾਹ ਹੱਸ ਗਏ, ਹੱਸ ਪਏ ਅਤੇ ਉਹ ਯੋਗੀਓ ਤੁਸੀਂ ਘਰ ਬਾਰ ਛੱਡਿਆ, ਗ੍ਰਹਿਸਥ ਜੀਵਨ ਛੱਡਿਆ, ਜਿਸ ਸਮਾਜ ਵਿੱਚ ਤੁਸੀਂ ਜੰਮੇ ਸੋ ਉਸ ਸਮਾਜ ਦੇ ਪ੍ਰਤੀ ਕੁਛ ਤੁਹਾਡੇ ਕੋਲ ਜ਼ਿੰਮੇਵਾਰੀਆਂ ਸਨ, ਉਹਨਾਂ ਜ਼ਿੰਮੇਵਾਰੀਆਂ ਦਾ ਚੇਤਨਾਪੂਰਨ ਨਿਰਵਾਹ ਤੁਹਾਡਾ ਧਰਮ ਸੀ, ਉਸ ਧਰਮ ਨੂੰ ਪਲ ਛੱਡ ਕੇ ਤੁਸੀਂ ਗੁਫਾਵਾਂ ਨੂੰ ਲੱਭਣ ਇੰਨੀ ਦੂਰ ਆਇਓ। ਇੱਕ ਗੁਫਾ ਤੁਹਾਡੇ ਅੰਦਰ ਦੇ ਵਿੱਚ ਹੈ, ਉਹ ਕਦੀ ਆਪਣੇ ਗੁਰੂ ਨੂੰ ਮਿਲ ਕੇ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਤੁਹਾਡੇ ਅੰਦਰ ਇੱਕ ਥਾਂ ਹੈ, ਜਿਸ ਥਾਂ 'ਤੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਛੋਟਾ ਜਿਹਾ ਭਰੂਣ ਹੁੰਦਾ ਹੈ ਔਰ ਉਹਦੇ ਵਿੱਚ ਜਦੋਂ ਜੀਵਾਤਮਾ ਪ੍ਰਵੇਸ਼ ਕਰਦੀ ਹੈ, ਰਲਦਾ, ਉਹ ਦੇਹ ਜਦੋਂ ਬਣਦੀ ਹੈ, ਉਦੋਂ ਪਹਿਲੀ ਵਾਰ ਦੂਈ ਪੈਦਾ ਹੋ ਜਾਂਦੀ ਹੈ। ਸਾਧ ਸੰਗਤ ਜੀ, ਦ੍ਵੈਤ ਗਰਭ ਤੋਂ ਹੀ ਪੈ ਗਈ, ਦੋ ਹੋ ਗਏ, ਇੱਕ ਦੇਹ ਹੋ ਗਈ, ਅਸੀਂ ਦੋ ਰੂਪ ਹੋ ਗਏ, ਇੱਕ ਦੇਹ, ਇੱਕ ਅੰਦਰ ਦੀ ਜੀਵਾਤਮਾ ਜੋ ਅਸੀਂ ਹਾਂ, ਜੋ ਪਰਮੇਸ਼ਵਰ ਦੀ ਜੋਤ ਹੈ। ਗੁਰਬਾਣੀ ਹਰ ਥਾਂ 'ਤੇ ਇਸ ਵਿਸ਼ੇ ਨੂੰ ਖੋਲ੍ਹਦੀ ਹੈ ਭਈ, ਸਾਡੇ ਹਨੇਰੇ ਨੂੰ ਦੂਰ ਕਰਨ ਵਾਸਤੇ, ਕਿ ਸਾਡੇ ਜਿਹੜੇ ਕਰਮ ਨੇ ਅਸੀਂ ਭਜਨ ਕਰਨੇ ਆ, ਉਸ ਦੇ ਵਾਸਤੇ ਇੱਕ ਪ੍ਰਯੋਗ ਦਾ ਆਰੰਭ ਕੀਤਾ ਗਿਆ ਇਸ ਪਵਿੱਤਰ ਧਰਤੀ ਦੇ ਉੱਤੇ। ਉਹ ਪ੍ਰਯੋਗ ਕਰਨਾ ਆਪਣੇ ਆਪ ਦੇ ਅੰਦਰ ਕੁਛ ਰਿਸਰਚ ਕਰਨੀ, ਆਪਣੇ ਆਪ ਦੇ ਅੰਦਰ ਕੁਛ ਲੱਭਣਾ, ਕੁਛ ਪ੍ਰਯੋਗ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖਣਾ ਕਿ ਇਹ ਸਿਮਰਨ ਕਿਹੜੀ ਅਵਸਥਾ ਦੇ ਵਿੱਚ ਹੈ ਜਦੋਂ ਅੰਮ੍ਰਿਤ ਬਣ ਜਾਏ, ਔਰ ਸਾਚ ਨਾਮ ਕਿ ਅੰਮ੍ਰਿਤ ਵਰਖਾ, ਜਦੋਂ ਉਹ ਅੰਮ੍ਰਿਤ ਦੀ ਚਿਮਚਿਮ ਵਰਸ ਹੈ, ਅੰਮ੍ਰਿਤ ਧਾਰਾ ਦੇ ਰੂਪ ਦੇ ਵਿੱਚ ਸਾਡੇ ਅੰਦਰ ਹੀ ਵਸਣਾ ਸ਼ੁਰੂ ਹੋ ਜਾਏ, ਉਹ ਕਿਹੜੀ ਚੀਜ਼ ਹੈ ਜੋ ਸਾਡੇ ਸਤਿਗੁਰ, ਸਾਡੇ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ ਪਏ ਪਰ ਸਮਝ ਨਹੀਂ ਪਈ ਆਉਂਦੀ। ਤਾਂ ਉਹ ਆਪਣੇ ਅੰਦਰ ਹੈ, ਜਿੱਥੇ ਪਹੁੰਚ ਕੇ ਸਾਡੇ ਅੰਦਰ ਦੀ ਦੂਈ ਮਿਟਦੀ ਏ ਪਈ, ਪਰਦਾ ਉੱਠਿਆ ਦੂਈ ਦਾ ਜਦੋਂ ਦਿਲ ਤੋਂ, ਮੈਨੂੰ ਲੱਭਾ ਹੱਲ ਮੇਰੇ ਸਵਾਲ ਦਾ ਏ, ਜਿਸ ਪਰਦੇਸੀ ਨੂੰ ਮੈਂ ਭਾਲਦੀ ਫਿਰਦੀ ਸਾਂ, ਅੱਜ ਉਹ ਪਿਆ ਮੈਨੂੰ ਭਾਲਦਾ ਏ। ਕਦੀ ਇਹ ਉਹ ਅਵਸਥਾ ਸੀ ਜਦੋਂ ਮੈਂ ਦੌੜਦਾ ਸਾਂ ਸਾਰੇ ਪਾਸੇ, ਹੁਣ ਉਹ ਪਰਦੇਸੀ ਉਸ ਥਾਂ ਦੇ ਉੱਤੇ ਮੇਰੇ ਸਤਿਗੁਰ ਨੇ ਮੈਨੂੰ ਦੱਸਿਆ, ਔਰ ਮੈਂ ਜਦੋਂ ਬੈਠਾ ਉਦੋਂ ਮੇਰਾ ਸਿਮਰਨ ਸਮਾਧੀ ਦੇ ਵਿੱਚ ਉਤਰ ਗਿਆ, ਇੱਕ ਕਰਿਸ਼ਮਾ ਮੇਰੇ ਦੇ ਨਾਲ ਇੱਕ ਘਟਨਾ ਘਟ ਗਈ, ਮੈਂ ਉਸ ਥਾਂ 'ਤੇ ਪਹੁੰਚਿਆ ਜੋ ਇੱਕ ਨਵੇਕਲਾ ਥਾਂ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨਾਥਾਂ ਨੂੰ ਕਹਿੰਦੇ ਹਨ, ਆ ਉਸ ਥਾਂ 'ਤੇ ਚੱਲੀਏ ਜੋ ਆਪਣੇ ਅੰਦਰ ਹੀ ਉਤਰ ਕੇ, ਆਪਣੇ ਅੰਦਰ ਦੀਆਂ ਸੀੜੀਆਂ ਹੀ, ਮੰਦਰ ਦੀਆਂ ਸੀੜੀਆਂ ਉਤਰ ਕੇ ਪਹੁੰਚਣਾ ਪੈਂਦਾ। ਚੱਲ ਚੱਲੀਏ ਕਿਸੇ ਸਾਗਰ ਕੰਢੇ, ਪੈਣ ਸਮੁੰਦਰੀ ਛੱਲਾਂ, ਇੱਕ ਵਾਰ ਅੰਦਰ ਝਾਤੀ ਪੈ ਜਾਏ, ਬਸ ਹੋਣ ਰੂਹਾਂ ਦੀਆਂ ਗੱਲਾਂ, ਚੱਲ ਉੱਥੇ ਚੱਲੀਏ। ਦੇਹ ਦੀ ਗੱਲ ਬਹੁਤ ਜੀਵਨ ਲੰਘਿਆ ਕਰਦਿਆਂ ਨੂੰ, ਦੇਹ ਦੀ ਗੱਲ ਜਦੋਂ ਕਰਦੇ ਹਾਂ ਉਦੋਂ ਵਪਾਰ ਸਾਹਮਣੇ ਆ ਜਾਂਦਾ, ਕੰਮ ਵਿਹਾਰ ਆ ਜਾਂਦਾ, ਪਰਿਵਾਰ ਸਾਹਮਣੇ ਆ ਜਾਂਦਾ, ਕਈ ਤਰ੍ਹਾਂ ਦੇ ਵਖੇਵੇ ਸਾਹਮਣੇ ਆ ਜਾਂਦੇ ਹਨ, ਆਪਣੀ ਗੱਲ ਖੁੰਝ ਜਾਂਦੀ ਹੈ। ਉਹ ਸ਼ਾਇਦ ਜਨਮਾਂ ਤੋਂ ਖੁੰਝਿਆ ਹੋਇਆ ਮਨੁੱਖ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਸਤਿਗੁਰ ਦੀ ਪ੍ਰਾਪਤੀ ਹੋ ਗਈ, ਮਨੁੱਖ ਦੀ ਦੇਹ ਵੀ ਮਿਲ ਗਈ, ਫਿਰ ਉਸ ਅਵਸਰ ਦਾ ਫਾਇਦਾ ਚੁੱਕਣਾ, ਇਹ ਇੱਕ ਸਿੱਖ ਦਾ ਧਰਮ ਹੈ। ਉਸ ਥਾਂ 'ਤੇ ਚੱਲ, ਉੱਪਰ ਦਿਸਦਾ ਆਸਮਾਂ ਲੋਕ ਕਹਿੰਦੇ ਇਹ ਰੱਬ ਦੀ ਥਾਂ, ਸੂਰਜ ਚੰਦ ਤਾਰਿਆਂ ਤੋਂ ਬਹੁਤ ਉੱਪਰ, ਜਿੱਥੇ ਸ਼ੂਨ ਚੋਂ ਝਾਂਕਦਾ ਨੀਲਾਂਬਰ, ਉਸ ਥਾਂ ਦੇ ਚਿਮ ਚਿਮ ਅੰਮ੍ਰਿਤ ਵਰਸਦਾ, ਉੱਥੇ ਪੂਜਨ ਨੂੰ ਜੀਵਲਾ ਤਰਸਦਾ, ਲੋਭ ਮੋਹ ਭੰਗ ਰੂਹਾਂ ਦੇ ਰੰਗ, ਬਸ ਸਤਿਗੁਰ ਦਾ ਸੰਗ। ਕਲਪਨਾ ਦੇ ਵਿੱਚ ਇੱਕ ਚਾਹਤ ਉਤਾਰ ਲਈਏ, ਮੇਰੇ ਸਤਿਗੁਰ ਸਾਰਾ ਸੰਸਾਰ ਪਿੱਛੇ ਰਹਿ ਜਾਏ, ਬਸ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ। ਵਰ ਕੇ ਲੰਘ ਗਈ ਬਦਲੀ ਹੋਵੇ, ਕਦੀ ਇਹ ਗੀਤ ਸੁਣਦੇ ਅਸੀਂ ਛੋਟੇ ਹੁੰਦੇ ਹਾਂ, ਬਸ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਉਹ ਅਵਸਥਾ ਉਤਰ ਜਾਏ, ਜੀਵਨ ਦਾ ਸਾਰ ਲੱਖਾਂ ਜਨਮਾਂ ਤੋਂ ਬਾਅਦ ਸ਼ਾਇਦ ਐਸਾ ਕਿਆਸ ਲਾਇਆ ਜਾਂਦਾ ਕਿ 84 ਲੱਖ ਜਨਮ ਹੁੰਦੇ ਹਨ, ਹੋ ਸਕਦਾ ਥੋੜ੍ਹੇ ਘੱਟ ਹੋਣ, ਹੋ ਸਕਦਾ ਥੋੜ੍ਹੇ ਇਸ ਤੋਂ ਵੀ ਵੱਧ ਹੀ ਹੋ ਗਏ ਹੋਣ, ਪਰ ਉਹਨਾਂ ਦਾ ਰਿਲੇਸ਼ਨ, ਉਹਨਾਂ ਦਾ ਸੰਬੰਧ ਸਾਡੇ ਕਰਮਾਂ ਨਾਲ ਹੈ। ਕੋਈ ਚੰਗਾ ਕਰਮ ਸਾਡਾ ਸਾਹਮਣੇ ਆਇਆ ਤਾਂ ਸ਼ਾਇਦ ਮਨੁੱਖ ਦਾ ਜਨਮ ਮਿਲ ਗਿਆ, ਕੋਈ ਚੰਗਾ ਕਰਮ ਫਿਰ ਸਾਹਮਣੇ ਆਇਆ ਤਾਂ ਸਤਿਗੁਰ ਦੀ ਪ੍ਰਾਪਤੀ ਹੋ ਗਈ, ਹੁਣ ਕੋਈ ਚੰਗਾ ਕਰਮ ਸਾਹਮਣੇ ਆਇਆ ਤਾਂ ਪ੍ਰਯੋਗ ਦੇ ਵਿੱਚ ਸ਼ਾਮਿਲ ਹੋ ਕੇ ਆਪਣੇ ਸਰੀਰ ਨੂੰ ਪ੍ਰਯੋਗਸ਼ਾਲਾ ਬਣਾ ਕਰਕੇ ਇੱਕ ਖੋਜ ਦੇ ਵਿੱਚ ਟੁਰ ਪਏ। ਤਾਂ 5ਵੇਂ ਪਾਤਸ਼ਾਹ ਕਹਿੰਦੇ ਹਨ ਕਿ ਇਹ ਮੈਂ ਗੱਲ ਤਾਂ ਕਰ ਦਿੱਤੀ ਹੈ ਕਿ ਤਾਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਉੱਥੇ ਵਰਖਾ ਹੁੰਦੀ ਹੈ ਉਹ ਸੱਚੇ ਨਾਮ ਦੀ, ਉੱਥੇ ਮੌਤ ਦਾ ਭੈ ਨਹੀਂ ਹੈ, ਜੀਵਨ ਦਾ ਲੋਭ ਨਹੀਂ ਹੈ, ਸਭ ਚੀਜ਼ਾਂ ਛੁੱਟ ਗਈਆਂ, ਪਰ ਉਹ ਇੰਨਾ ਸੌਖਾ ਨਹੀਂ ਹੈ। 5ਵੇਂ ਪਾਤਸ਼ਾਹ ਅਗਲੀ ਤੁੱਕ ਵਿੱਚ ਕਹਿੰਦੇ ਨੇ ਗੁਹਜ ਕਥਾ ਇਹ ਗੁਰ ਤੇ ਜਾਣੀ, ਬਹੁਤ ਕਠਿਨ ਹੈ, ਬਹੁਤ ਗਹਿਰਾ ਰਹੱਸ ਹੈ, ਇਹ ਆਮ ਤੁਹਾਨੂੰ ਦੁਨੀਆ ਦਾ ਕੋਈ ਵੀ ਮੈਨੇਜਮੈਂਟ ਗੁਰੂ, ਦੁਨੀਆ ਦਾ ਕੋਈ ਪ੍ਰੋਫੈਸਰ, ਕੋਈ ਲੈਕਚਰਰ, ਕੋਈ ਵਿਦਵਾਨ ਇਸ ਵਿਸ਼ੇ ਨੂੰ ਕਦੀ ਖੋਲ੍ਹ ਨਹੀਂ ਸਕੇਗਾ, ਕੋਈ ਤੁਹਾਨੂੰ ਦੱਸ ਨਹੀਂ ਸਕੇਗਾ, ਸਿਰਫ ਇੱਕ ਗੁਰੂ ਕੋਲ ਇਸ ਚੀਜ਼ ਦੀ ਵਿਧਾ ਹੈ, ਇਹ ਰੋਸ਼ਨੀ ਸਿਰਫ ਉਹਦੇ ਕੋਲ ਹੈ। ਜੇ 100 ਚੰਦਾ ਉਗਵੇ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਅੰਧਾਰ। ਅੰਧਾਰ ਦਿਨ ਦਾ ਨਹੀਂ ਹੈ, ਦਿਨੇ ਤਾਂ ਚਾਨਣ ਹੋ ਹੀ ਜਾਣਾ, ਰਾਤ ਦਾ ਵੀ ਹਨੇਰਾ ਨਹੀਂ ਹੈ, ਬਲਬ ਜਲ ਜਾਣੇ, ਹਨੇਰਾ ਤੇ ਅੰਦਰ ਦਾ ਜੋ ਕਈ ਜਨਮਾਂ ਤੋਂ ਪਿੱਛਾ ਨਹੀਂ ਛੱਡਦਾ। ਇਹ ਸਤਿਗੁਰ ਕਿਰਪਾ ਕਰੇ, ਇਹ ਰਹੱਸ ਉਹਦੇ ਕੋਲ ਹੈ। 5000 ਸਾਲ ਪਹਿਲਾਂ ਭਗਵਾਨ ਕ੍ਰਿਸ਼ਨ ਨੇ ਜਦੋਂ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਮਹਾਭਾਰਤ ਦਾ ਆਰੰਭ ਹੋਣਾ ਸੀ, ਉਦੋਂ ਅਰਜਨ ਨੂੰ ਸਿੱਖਿਆ ਦਿੰਦੇ ਹੋਏ, ਗੀਤਾ ਦਾ ਉਚਾਰਨ ਕਰਦਿਆਂ ਹੋਇਆ, ਜਦੋਂ ਉਹ ਭੈਭੀਤ ਸੀ, ਡਰਿਆ ਹੋਇਆ ਸੀ, ਉਦੋਂ ਆਪਣਾ ਰੂਪ ਵਿਖਾਇਆ ਉਹਨੂੰ ਕਿ ਵੇਖ ਇਹ ਜਿੰਨੇ ਲੋਕ ਤੂੰ ਵੇਖਦਾ ਪਿਆ, ਕੌਰਵ ਔਰ ਪਾਂਡਵਾਂ ਦੀ ਸੈਨਾ, ਇਹ ਆਪਣੇ ਕਰਮਾਂ ਦਾ ਲੇਖਾ ਭੁਗਤਣ ਵਾਸਤੇ ਸਾਰੇ ਆਏ ਹੋਏ ਨੇ, ਲੈ ਤੈਨੂੰ ਮੈਂ ਨਜ਼ਰ ਦਿੰਦਾ ਪਿਆ, ਤੂੰ ਵੇਖ ਲੈ ਸਾਰੇ ਪਹਿਲਾਂ ਹੀ ਮਰੇ ਹੋਏ ਨੇ, ਤੇਰਾ ਤਾਂ ਸਿਰਫ ਇੱਕ ਬਹਾਨਾ ਹੈ। ਇਹਨਾਂ ਦੇ ਕਰਮ ਖਿੱਚ ਕੇ ਲਏ ਨੇ, ਇਹ ਸਾਰੇ ਮਰਨ ਵਾਸਤੇ ਹੀ ਆਏ ਨੇ, ਔਰ ਇਹ ਸਾਰਿਆਂ ਦਾ ਨਿਮਿੱਤ ਮੈਂ ਬਣ ਰਿਹਾ। ਸਰਵ ਭੂਤਾਨੀ ਕੌਨਤੇ ਆ ਪ੍ਰਕਿਰਤੀ ਯਾਂਤਿ ਮਾਮਿਕਾਨ, ਕਲਪ ਛੈ ਚ ਪੁਨਸਤਾਨੀ ਕਲਪ ਦਿਉ ਸ੍ਰਿਜਾਮਯ ਹਮ। ਭਗਵਾਨ ਕ੍ਰਿਸ਼ਨ ਆਖਦੇ ਹਨ, ਅਰਜਨ ਤੂੰ ਵੇਖ, ਇਹ ਸਾਰੇ ਮਰੇ ਹੋਏ ਨੇ। ਸਮਾਂ ਆਉਂਦਾ ਜਦੋਂ ਮਨੁੱਖੀ ਸੱਭਿਅਤਾ ਵਿਕਸਿਤ ਹੁੰਦੀ ਹੈ, ਔਰ ਮਨੁੱਖੀ ਲੋਭ, ਮਨੁੱਖੀ ਕਾਮ, ਮਨੁੱਖੀ ਕ੍ਰੋਧ ਇੱਥੋਂ ਤੱਕ ਪਹੁੰਚ ਜਾਂਦਾ, ਸ਼ਿਖਰ ਤੱਕ ਪਹੁੰਚ ਜਾਂਦਾ, ਐਕਸਟ੍ਰੀਮ ਤੱਕ ਪਹੁੰਚ ਜਾਂਦਾ। ਅੱਜ ਜਿਸ ਤਰ੍ਹਾਂ ਐਕਸਟ੍ਰੀਮ ਤੱਕ ਦੁਨੀਆ ਪਹੁੰਚੀ ਹੋਈ ਹੈ, ਹੋ ਸਕਦਾ ਕਿਸੇ ਵੇਲੇ ਦਿਮਾਗ ਖਰਾਬ ਹੋਵੇ ਔਰ ਬਟਨ ਦੱਬਿਆ ਜਾਏ, ਪਰਮਾਣੂ ਬੰਬ ਬਣ ਕੇ ਤਿਆਰ ਨੇ, ਵੱਡੇ ਵੱਡੇ ਜ਼ਖੀਰੇ, ਵੱਡੇ ਵੱਡੇ ਭੰਡਾਰ ਬਣੇ ਹੋਏ ਨੇ, ਬਸ ਸਿਰਫ ਇੱਕ ਬਟਨ ਦੱਬਣ ਦੀ ਦੇਰ ਹੈ, ਦੁਨੀਆ ਸਾਰੀ ਫਨਾ ਹੋ ਜਾਣੀ। ਇਸ ਤਰ੍ਹਾਂ ਸ੍ਰਿਸ਼ਟੀ ਸਮਾਪਤ ਹੁੰਦੀ ਹੈ, ਤਾਂ ਕਿਹਾ ਜਾਂਦਾ ਕਿ ਇੱਕ ਕਲਪ ਦੀ ਸਮਾਪਤੀ ਹੈ। ਭਗਵਾਨ ਕ੍ਰਿਸ਼ਨ ਆਖਦੇ ਨੇ ਕਿ ਜਦੋਂ ਇੱਕ ਕਲਪ ਦਾ ਛੈ ਹੁੰਦਾ ਹੈ, ਕਲਪ ਛੈ ਚ ਪੁਨਸਤਾਨੀ, ਫਿਰ ਦੁਬਾਰਾ ਕਲਪ ਦਿਉ ਸ੍ਰਿਜਾਮਯ ਹਮ, ਦੂਜਾ ਕਲਪ ਦੀ ਸਿਰਜਣਾ ਮੈਂ ਕਰ ਦਿੰਦਾ। ਔਰ ਇਸੇ ਕਰਕੇ ਕ੍ਰਿਸ਼ਨ ਨੂੰ ਕਿਹਾ ਗਿਆ ਬੰਦਉ ਕ੍ਰਿਸ਼ਨਉ ਜਗਤ ਗੁਰੂ। ਕ੍ਰਿਸ਼ਨ ਜਗਤ ਗੁਰੂ ਸੀ। ਇੱਕ ਗੁਰੂ ਦੇ ਵਿੱਚ ਇਹ ਚੀਜ਼ਾਂ ਉਤਰਦੀਆਂ ਹਨ, ਤਾਂ ਸਾਡੀ ਜੋ ਗੁਰੂ ਪਰੰਪਰਾ ਉਹ ਜੁੜੀ ਹੋਈ ਆਈ ਉਸੇ ਇੱਕ ਲੜੀ ਦੇ ਵਿੱਚ। ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝੀਆ ਹੋ ਹਮਾਰਾ। ਸਾਡਾ ਗੁਰੂ ਕੋਈ ਇੱਕ ਨਾਂ ਨਹੀਂ ਹੈ, ਇੱਕ ਦੇਹ ਨਹੀਂ ਹੈ ਸਾਡੀ, ਤਾਂ ਉਹ ਸਨਾਤਨ ਸਦੀ ਵੀ ਆਦਿ ਕਾਲ ਤੋਂ ਜਦੋਂ ਪਹਿਲਾ ਮਨੁੱਖ ਧਰਤੀ 'ਤੇ ਆਇਆ ਔਰ ਉਸਦੀ ਕਲਪਨਾ ਦੇ ਵਿੱਚ, ਉਸਦੀ ਜ਼ਿਹਨ ਦੇ ਵਿੱਚ ਇੱਕ ਗੁਰੂ ਦੀ ਮੰਗ ਉੱਠੀ ਹੋਣੀ, ਉਦੋਂ ਤੋਂ ਇਹ ਗੁਰੂ ਦੀ ਵੰਸ਼ ਪਰੰਪਰਾ ਚੱਲੀ ਆ ਰਹੀ, ਅਸੀਂ ਉਹਦੇ ਨਾਲ ਜੁੜੀ ਹੋਏ ਹਾਂ। ਤ੍ਰੈ ਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਤੂੰ ਜਦੋਂ ਸਤਯੁਗ ਵਿੱਚ ਆਇਆ, ਸਤਯੁਗ ਤੈ ਮਾਨਿਓ ਛਲਿਓ ਬਲ ਬਾਵਨ ਪਾਇਓ, ਉਦੋਂ ਤੇਰਾ 52 ਅਵਤਾਰ ਸੀ, ਛੋਟਾ ਕੱਦ ਸੀ, 52 ਉਂਗਲਾਂ ਦਾ ਅਵਤਾਰ ਤੈਨੂੰ ਮੰਨਿਆ ਗਿਆ, ਤੂੰ ਪਹਿਲਾ ਸਾਡਾ ਗੁਰੂ ਸੈਂ। ਤ੍ਰੈ ਤੈ ਤੈ ਮਾਨਿਓ ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਦੁਆਪਰ ਦੇ ਵਿੱਚ ਕ੍ਰਿਸ਼ਨ ਆਇਆ, ਉਹ ਸਾਡੇ ਪੂਰਵਜਾਂ ਦੇ, ਸਾਡੀ ਗੁਰੂ ਪਰੰਪਰਾ ਦੇ ਪੂਰਵਜ ਸਨ। ਉਹ ਪਰੰਪਰਾ ਚੱਲੀ ਇਸ ਦੇਸ਼ ਦੇ ਵਿੱਚ ਆਦਿ ਕਾਲ ਤੋਂ। ਦਸਮ ਪਾਤਸ਼ਾਹ ਕਹਿੰਦੇ ਹਨ ਕਿ ਗੁਰੂ ਕੋਈ ਨਾਂ ਨਹੀਂ, ਗੁਰੂ ਕੋਈ ਦੇਹ ਨਹੀਂ, ਉਹ ਜਿਸ ਦੇਹ ਦੇ ਵਿੱਚ, ਜਿਸ ਪਿੰਡ ਦੇ ਵਿੱਚ ਉਹ ਜੋਤ, ਉਹ ਪ੍ਰਕਾਸ਼ ਉਤਰ ਜਾਏ, ਉਹ ਪੂਜਨੀ ਹੈ। ਉਹ ਉਸ ਸਮੇਂ ਦੇ ਰੋਸ਼ਨੀ ਕਰਨ ਵਾਲਾ ਸੂਰਜ ਬਣ ਕੇ ਆਉਂਦਾ, ਆਪਣਾ ਸਮਾਂ ਬਤੀਤ ਕਰਦਾ ਔਰ ਸ਼ਾਮ ਦੇ ਟਾਈਮ ਅਸਤ ਹੁੰਦਾ, ਸੰਸਾਰ ਤੋਂ ਅਲਵਿਦਾ ਹੋ ਜਾਂਦਾ। ਇਹ ਪਰੰਪਰਾ ਚੱਲੀ ਆਏਗੀ ਇਸੇ ਤਰ੍ਹਾਂ ਹੀ। ਤਾਂ ਇਹ ਗੁਹਜ ਕਥਾ ਇਹ ਗੁਰ 'ਤੇ ਜਾਣੀ, ਕਿਸੇ ਗੁਰੂ ਦੇ ਕੋਲ ਚਲਾ ਜਾਈ, ਗੁਰੂ ਤੋਂ ਇਸ ਰਹੱਸ ਦਾ ਪਰਦਾ ਚੁੱਕਣ ਦੀ ਅਰਦਾਸ ਕਰੀ। ਹਰ ਮਨੁੱਖ ਦੇ ਅੰਦਰ ਇੱਕ ਪਰਦਾ ਹੈ ਪਿਆ ਹੋਇਆ, ਬਹੁਤ ਸੂਖਮ ਪਰਦਾ, ਜਿੱਥੇ ਦੋਨੋਂ ਅਲੱਗ ਹੋ ਰਹੀਆਂ ਨੇ, ਧਨ ਔਰ ਪੀਰ। ਧਨ ਪੀਰ ਕਾ ਇੱਕ ਹੀ ਸੰਘ ਵਾਸਾ, ਵਿੱਚ ਹਉਂ ਮੈਂ ਭੀਤ ਕਰਾਰੀ। ਇੱਕੋ ਹੀ ਵੱਸਦੇ ਨੇ ਇਕੱਠੇ। ਧਨ ਦਾ ਅਰਥ ਹੈ ਸਰੀਰ, ਪਿਰ ਦਾ ਅਰਥ ਹੈ ਆਤਮਾ। ਇੱਕੋ ਹੀ ਦੇਹ ਦੇ ਵਿੱਚ ਦੋਵੇਂ ਵੱਸਦੀਆਂ ਨੇ ਪਈਆਂ, ਪਰ ਵਿੱਚ ਜਿਹੜੀ ਮਾਇਆ ਆ ਗਈ, ਮੈਂ ਆ ਗਈ, ਉਹ ਮੈਂ ਦੇਹ ਆ ਗਿਆ। ਜੋ ਦੇਹ ਦੀ ਆਸਕਤੀ ਆਈ, ਜਦੋਂ ਵੀ ਕੋਈ ਪੁੱਛੇ, ਸਵਾਮੀ ਰਾਮ ਤੀਰਥ ਪ੍ਰੋਫੈਸਰ ਪੂਰਨ ਸਿੰਘ ਦੇ ਮਿੱਤਰ ਸਨ, ਉਹ ਦੱਸਦੇ ਨੇ ਕਿ ਸਵਾਮੀ ਰਾਮ ਤੀਰਥ ਦੀ ਇੱਕ ਅਵਸਥਾ ਮੈਂ ਵੇਖੀ, ਜਦੋਂ ਮੈਂ ਤੋਂ ਨਿਕਲ ਗਏ ਬਾਹਰ, ਅਮੈਰੀਕਾ ਇੱਕ ਵਾਰ ਗਏ, ਉੱਥੇ ਜੇ ਗਏ ਠੁੱਡਾ ਲੱਗਾ ਤਾਂ ਡਿੱਗ ਪਏ, ਅਤੇ ਉਹ ਆਉਂਦੇ ਨੇ ਵੇਖਿਆ, ਅੱਜ ਬੜਾ ਮਜ਼ਾ ਆਇਆ, ਇਹ ਰਾਮ ਤੀਰਥ ਡਿੱਗ ਪਿਆ, ਥੱਲੇ ਨਹੀਂ ਨਾ ਵੇਖ ਕੇ ਚੱਲਦਾ, ਉੱਤੇ ਵੇਖ ਕੇ ਆਉਂਦਾ, ਤੁਸੀਂ ਡਿੱਗੇ ਸੋ। ਨਹੀਂ ਨਹੀਂ ਮੈਂ ਨਹੀਂ, ਉਹ ਰਾਮ ਤੀਰਥ ਡਿੱਗਾ ਸੀ, ਮੈਂ ਤਾਂ ਵੱਖਰਾ, ਮੈਂ ਵਹਿੰਦਾ ਸਾਂ ਪਿਆ, ਆਪਣੇ ਆਪ ਨੂੰ ਵੱਖਰਾ ਕਰ ਲਿਆ। ਜੀਵਾਤਮਾ ਨੂੰ ਵੱਖਰਿਆ ਕਰ ਲਿਆ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਤਨ ਤੋਂ ਆਤਮਾ ਦਾ ਭੇਦ ਕਰਨ ਦੀ ਜੁਗਤ, ਇਹ ਸਤਿਗੁਰ ਦਾ ਸੰਵਾਦ ਸੁਣਿਆ, ਉਹ ਚੀਜ਼ ਆਏਗੀ, ਉਸ ਥਾਂ ਦੇ ਉੱਤੇ ਪਹੁੰਚੇ। ਤਾਂ ਐਸੇ ਐਸੇ ਸੰਤ ਇਸ ਧਰਤੀ ਦੇ ਉੱਤੇ, ਸੰਤ ਬਾਬੇ ਰਿਖੀ ਸਿੰਘ ਹਰੀ, ਸਤਿਗੁਰ ਰਾਮ ਸਿੰਘ ਜੀ ਦਾ ਜਦੋਂ ਪ੍ਰਦੇਸ਼ ਗਮਨ ਹੋ ਗਿਆ, ਵਿਯੋਗ ਦੇ ਵਿੱਚ ਰੋਂਦੇ ਫਿਰਦੇ ਸਨ, ਪਹਿਲਾਂ ਸਾਧੂਆਂ ਦੀ ਮੰਡਲੀ ਨਾਲ ਚੱਲਦੇ ਸਨ, ਛੱਡ ਦਿੱਤਾ। ਸਤਿਗੁਰ ਦੀ ਜਦੋਂ ਬਖਸ਼ਿਸ਼ ਹੋਈ, ਇੱਕ ਛੱਪੜ ਦੇ ਕਿਨਾਰੇ ਬਹਿ ਗਏ। ਲੋਕਾਂ ਨੇ ਆ ਕੇ ਉੱਤੇ ਕੁਟੀਆ ਜਿਹੀ ਮਲਾਈ ਜਿਹੀ ਬਣਾ ਦਿੱਤੀ, ਭਾਂਡੇ ਰੱਖ ਦਿੱਤੇ, ਬਿਸਤਰੇ ਰੱਖ ਦਿੱਤੇ, ਇੱਕ ਵਾਰੀ ਸੋਟਾ ਲਿਆ, ਸਾਰੇ ਭਾਂਡੇ ਭੰਨ ਦਿੱਤੇ, ਸਾਰਾ ਛੱਡ ਕੇ ਫਿਰ ਤੁਰ ਪਏ। ਮਨਾ ਫਿਰ ਇਸੇ ਚੀਜ਼ ਦੇ ਵਿੱਚ ਪੈ ਗਏ, ਪੈਰ ਦੇ ਵਿੱਚ ਸਾਰੇ ਗੱਜ ਕੇ ਆਖੋ ਧੰਨ ਸਤਿਗੁਰ ਪ੍ਰਤਾਪ ਸਿੰਘ ਜੀ। ਸਤਿਗੁਰ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ, ਪੈਰ ਦੇ ਵਿੱਚ ਜ਼ਖਮ ਸੀ, ਉੱਥੋਂ ਹਮੇਸ਼ਾ ਪਸ ਵਗਦੀ ਰਹਿੰਦੀ ਸੀ, ਸ਼ੋਰਾ ਵਗਦਾ ਰਹਿੰਦਾ ਸੀ, ਪਰ ਅਵਸਥਾ ਇੰਨੀ ਸੀ ਕਿ ਕਦੀ ਇੱਕ ਪਹੁੰਚਾ ਪਾਇਆ ਹੋਇਆ, ਦੂਜਾ ਫੜਿਆ ਹੋਇਆ। ਉਂਝ ਹੀ ਨੰਗ ਧੜੰਗ ਪਰਿਕਰਮਾ ਦਰਬਾਰ ਸਾਹਿਬ ਦੀ ਸ਼੍ਰੀ ਅੰਮ੍ਰਿਤਸਰ, ਉੱਥੇ ਫਿਰਦੇ ਨੇ ਪਏ, ਔਰ ਉੱਥੇ ਸੰਤਾਂ ਜੀਵਨ ਸਿੰਘ ਸਰਹਾਲੀ ਵਾਲਿਆਂ ਨੂੰ ਦਰਸ਼ਨ ਦਿੱਤਾ। ਸਤਿਗੁਰੂ ਰਾਮ ਸਿੰਘ ਨੇ ਆਖਿਆ ਜਾ ਕੇ ਦਰਸ਼ਨ ਕਰ ਬਾਬੇ ਰਿਖੀ ਸਿੰਘ। ਉਹ ਬਾਬੇ ਰਿਖੀ ਸਿੰਘ ਇੱਥੇ ਹੀ ਸਤਿਗੁਰ ਹਰੀ ਸਿੰਘ ਦੇ ਸਮੇਂ ਸ਼੍ਰੀ ਭੈਣੀ ਸਾਹਿਬ ਆਏ। ਸਤਿਗੁਰ ਜੀ ਦੇ ਸੇਵਕ ਬਾਬੇ ਰਾਘਾ ਸਿੰਘ ਨੇ ਅਰਜ਼ ਕੀਤੀ, ਸੰਤ ਜੀ ਤੁਸੀਂ ਜਿਹਦੇ ਵੱਲ ਇੱਕ ਵਾਰ ਵੇਖ ਦਿੰਦੇ ਹੋ, ਤੁਹਾਡੇ ਅੰਦਰ ਇੰਨੀ ਕਿਰਪਾ ਸਤਿਗੁਰ ਦੀ ਬਖਸ਼ਿਸ਼ ਉੱਤਰ ਗਈ ਹੈ, ਇੱਕ ਨਜ਼ਰ ਜਿਹਨੂੰ ਵੇਖ ਦਿੰਦੇ ਹੋ ਉਹਦੇ ਸਾਰੇ ਦੁੱਖ ਸੰਤਾਪ ਦੂਰ ਕਰ ਦਿੰਦੇ ਹੋ, ਜਿਹਨੂੰ ਇੱਕ ਵਾਰ ਛੂਹ ਦਿੰਦੇ ਹੋ ਸਾਰਿਆਂ ਰੋਗਾਂ ਤੋਂ ਉਹਨੂੰ ਮੁਕਤ ਕਰ ਦਿੰਦੇ ਹੋ। ਕਿਰਪਾ ਕਰੋ ਇੱਕ ਆਪਣਾ ਵੀ ਇਹ ਰੋਗ ਦੂਰ ਕਰ ਲਓ। ਅਤੇ ਵਿਰਾਗੀ ਹੋ ਗਏ, ਕਹਿੰਦੇ ਨੇ ਇਹ ਮੇਰੇ ਸਤਿਗੁਰੂ ਰਾਮ ਸਿੰਘ ਦੇ ਵਿਛੋੜੇ ਦੀ ਨਿਸ਼ਾਨੀ ਹੈ। ਮੈਨੂੰ ਜਦੋਂ ਚੀਸਾਂ ਉੱਠਦੀਆਂ ਨੇ, ਦਰਦ ਹੁੰਦੀ ਹੈ, ਮੈਨੂੰ ਰਾਤ ਨੀਂਦ ਨਹੀਂ ਆਉਣ ਦਿੰਦੇ, ਮੈਨੂੰ ਮੇਰਾ ਸਤਿਗੁਰ ਯਾਦ ਆਉਂਦਾ। ਇਹ ਅਵਸਥਾ, ਉਸ ਅਵਸਥਾ ਦੇ ਵਿੱਚ ਪਹੁੰਚ ਕੇ ਮਨੁੱਖ ਜਿੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਉਸ ਥਾਂ 'ਤੇ ਜਿੱਥੇ ਫਿਰ ਕੋਈ ਮੌਤ ਦਾ ਭੈ ਨਹੀਂ, ਭਾਵੇਂ ਹੁਣੇ ਹੀ ਆ ਜਾਏ, ਘਰ ਦੇ ਵਿੱਚ ਕੋਈ ਨਵਾਂ ਬਾਲ ਜੰਮਿਆ, ਕੋਈ ਬਹੁਤ ਜ਼ਿਆਦਾ ਖੁਸ਼ੀ ਜ਼ਰੂਰ ਹੋਵੇ, ਇੱਕ ਨਵਾਂ ਜੀ ਆਇਆ, ਸਵਾਗਤ ਕੀਤਾ ਜਾਏ, ਉਹਦੇ ਵਾਸਤੇ ਜੋ ਹੋ ਸਕਦਾ ਉਹਦੇ ਉਪਰਾਲੇ ਕੀਤੇ ਜਾਣ, ਉਹਦੀ ਸਿੱਖਿਆ ਵਾਸਤੇ, ਉਹਦੀ ਪਰਵਰਿਸ਼ ਵਾਸਤੇ, ਉਹ ਸਾਡੀ ਜ਼ਿੰਮੇਵਾਰੀਆਂ ਨੇ, ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣ। ਇੱਕ ਅੱਛਾ ਪੰਥ ਦਾ, ਇੱਕ ਅੱਛਾ ਸਿੱਖ ਬਣਾਉਣ ਵਾਸਤੇ, ਦੇਸ਼ ਦਾ ਇੱਕ ਅੱਛਾ ਨਾਗਰਿਕ ਬਣਾਉਣ ਵਾਸਤੇ, ਪਰ ਕਦੀ ਉਸਦੇ ਮੋਹ ਦੇ ਵਿੱਚ ਪੈ ਕੇ ਆਪਣੇ ਰਾਹ ਤੋਂ, ਆਪਣੀ ਲੀਹ ਤੋਂ ਪਰੇ ਨਾ ਭਟਕ ਜਾਈਏ। ਉਸ ਥਾਂ 'ਤੇ ਤਾਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਜਿੱਥੇ ਉਹ ਵਰਖਾ ਹੋ ਰਹੀ ਹੈ, ਜਿੱਥੇ ਸਾਰੀ ਦੇਹ ਛੁੱਟ ਗਈ, ਸਾਰੀ ਜੀ ਅੰਦਰ ਦੀਆਂ ਵਾਸਨਾਵਾਂ ਛੁੱਟ ਗਈਆਂ, ਇੰਦਰੀਆਂ ਦੀ ਪਹੁੰਚ ਨਹੀਂ ਉੱਥੇ, ਸਾਰਿਆਂ ਤੋਂ ਪਰੇ ਇੱਕ ਐਸੀ ਘਾਟੀ ਜਿੱਥੇ ਪਰਮੇਸ਼ਵਰ ਸਾਹਮਣੇ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਜਿਹਨੂੰ ਤੂੰ ਲੱਭਣਾ ਪਿਆ ਉਹ ਬਾਹਰ ਵੀ ਹੈ, ਜੇ ਤੇਰੀ ਅਵਸਥਾ ਅੰਦਰ ਜਾਣ ਦੀ ਨਹੀਂ ਹੈ, ਬਹੁਤ ਔਖਾ ਹੈ ਰਾਹ। ਜਦੋਂ ਸਤਿਗੁਰ ਕਿਰਪਾ ਕਰੇ ਤਾਂ ਅੰਦਰ ਦਾ ਕਿਸੇ ਯੋਗੀਆਂ ਨੂੰ, ਕਿਸੇ ਕੋਟਨ ਮੈਂ ਨਾਰਾਇਣ ਕੋ ਨਾਰਾਇਣ ਜਹ ਚੀਤ, ਜਿਹਦੇ ਚਿੱਤ ਦੇ ਵਿੱਚ, ਜਿਹਦੀ ਸੂਰਤ ਦੇ ਵਿੱਚ ਉਤਰ ਜਾਏ, ਕਰੋੜਾਂ ਵਿੱਚ ਸ਼ਾਇਦ ਕੋਈ, ਅਤੇ ਤੂੰ ਇੰਝ ਕਰ ਸੌਖਾ ਰਾਹ, ਤੂੰ ਬਾਹਰ ਹੀ ਲੱਭ ਲੈ। ਬਾਹਰ ਵੀ ਹਰ ਕਾਇਨਾਤ ਦੇ ਅਸਤਿਤਵ ਦੇ, ਹਰ ਹਵਾ ਦੇ ਬੁੱਲੇ ਵਿੱਚ ਉਹ ਹੈ, ਉਸ ਨੂੰ ਲੱਭ ਲੈ। ਇਹਨਾਂ ਹੀ ਸ਼ਬਦਾਂ ਦੇ ਨਾਲ ਸਮਾਂ ਹੋ ਗਿਆ, ਮੈਂ ਆਪ ਸਾਰਿਆਂ ਤੋਂ ਖਿਮਾ ਯਾਚਨਾ ਕਰਦਾ। ਸਾਰੇ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।